ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 26 ਜੂਨ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕ੍ਰਿਸਚਨ ਸਾਇੰਸ। ਸੁਨਹਿਰੀ ਮਤਨ: ਯਰਮੀਆਂ। ਐ ਖੁਦਾਵੰਦ, ਤੂੰ ਮੈਨੂੰ ਸ਼ਫਾ ਦੇਵੇਂ ਤੇ ਮੈਂ ਸ਼ਫਾ ਪਾਵਾਂਗਾ, ਤੂੰ ਹੀ ਬਚਾਵੇਂ ਤੇ ਬਚਾਂਗਾ, ਕਿਉਂ ਜੇ ਤੂੰ ਮੇਰਾ ਫਖਰ ਹੈ। ਜਵਾਬੀ ਪੜ੍ਹਾਈ: ਜ਼ਬੂਰ। ਖੁਦਾਵੰਦ ਦੀ ਵਡਿਆਈ ਕਰੋ, ਕਿਉਂ ਜੇ ਰੱਬ ਦੀ ਮਦਾ ਸਰਾਈ ਕਰਨਾ ਚੰਗਾ ਹੈ, ਇਸ ਲਈ ਵੀ ਇਹ ਦਿਲ ਪਸੰਦ ਤੇ ਸਤਾਇਸ਼ ਦੇ ਕਾਬਲ ਹੈ। ਖੁਦਾਵੰਦ ਯਰੂਸ਼ਲਮ ਨੂੰ ਬਣਾਉਂਦਾ ਹੈ, ਉਹ ਇਸਰਾਇਲ ਦੇ ਜਲਾਵਤਨਾਂ ਨੂੰ ਇਕੱਠਾ ਕਰਦਾ ਹੈ, ਉਹ ਟੁੱਟੇ ਦਿਲਾਂ ਨੂੰ ਸ਼ਫਾ ਦਿੰਦਾ ਹੈ ਤੇ ਉਹਨਾਂ ਦੇ ਜ਼ਖਮ ਬੰਨਦਾ ਹੈ, ਉਹ ਤਾਰਿਆਂ ਨੂੰ ਗਿਣਦਾ ਹੈ ਤੇ ਉਹਨਾਂ ਸਾਰਿਆਂ ਦੇ ਨਾਂ ਰੱਖਦਾ ਹੈ। ਸਾਡਾ ਖੁਦਾਵੰਦ ਬਜ਼ੁਰਗ ਤੇ ਕੁਦਰਤ ਵਿੱਚ ਵੱਡਾ ਹੈ, ਉਹਦੇ ਫਹਿਮ ਦੀ ਕੋਈ ਇੰਤਹਾ ਨਹੀਂ। ਖੁਦਾਵੰਦ ਦੇ ਸਾਹਮਣੇ ਸ਼ੁਕਰਗੁਜ਼ਾਰੀ ਦਾ ਗੀਤ ਗਾਓ, ਸਿਤਾਰ ਉੱਤੇ ਸਾਡੇ ਰੱਬ ਦੀ ਮਦਾ ਸਰਾਈ ਕਰੋ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ ਤੇ ਜੋ ਕੁਝ ਮੇਰੇ ਵਿੱਚ ਹੈ ਉਹਦੇ ਕਦੂਸ ਨਾਂ ਨੂੰ ਧੰਨ ਆਖੇ। ਐ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ ਤੇ ਉਹਦੀ ਕਿਸੇ ਨਿਮਤ ਨੂੰ ਫਰਾਮੋਸ਼ ਨਾ ਕਰ। ਉਹ ਤੇਰੀ ਸਾਰੀ ਬਦਕਾਰੀ ਬਖਸ਼ਦਾ ਹੈ, ਉਹ ਤੈਨੂੰ ਸਾਰੀਆਂ ਬਿਮਾਰੀਆਂ ਤੋਂ ਸ਼ਫਾ ਦਿੰਦਾ ਹੈ, ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਹੈ, ਉਹ ਤੇਰੇ ਸਿਰ ਉੱਤੇ ਸ਼ਫਕਤ ਤੇ ਰਹਿਮਤ ਦਾ ਤਾਜ ਰੱਖਦਾ ਹੈ, ਉਹ ਤੈਨੂੰ ਸਾਰੀ ਉਮਰ ਚੰਗੀਆਂ ਚੰਗੀਆਂ ਸ਼ੈਵਾਂ ਨਾਲ ਰਜਾਉਂਦਾ ਹੈ, ਤੂੰ ਉਕਾਬ ਵਾਂਗਰ ਨਵੇਂ ਸਿਰੇ ਤੋਂ ਜਵਾਨ ਹੁੰਦਾ ਹੈ। ਸਲਾਤੀਨ: ਉਹਨਾਂ ਦਿਨਾਂ ਵਿੱਚ ਹੀ ਹਿਜ਼ਕੀਆ ਅਜਿਹਾ ਬਿਮਾਰ ਪਿਆ ਭਈ ਮਰਨ ਵਾਲਾ ਹੋ ਗਿਆ, ਤਦ ਯਸਾਇਆ ਨਬੀ ਆਮੋਸ ਦੇ ਪੁੱਤਰ ਨੇ ਉਹਦੇ ਕੋਲ ਆ ਕੇ ਉਹਨੂੰ ਆਖਿਆ, ਖੁਦਾਵੰਦ ਇੰਜ ਆਖਦਾ ਹੈ ਭਈ ਤੂੰ ਆਪਣੇ ਘਰ ਦਾ ਬੰਦੋਬਸਤ ਕਰ ਲੈ, ਕਿਉਂ ਜੇ ਤੂੰ ਮਰ ਜਾਵੇਂਗਾ ਤੇ ਬਚਣ ਵਾਲਾ ਨਹੀਂ। ਤਦ ਉਹਨੇ ਆਪਣਾ ਮੂੰਹ ਕੰਧ ਵੱਲ ਕਰਕੇ ਇਹ ਦੁਆ ਕੀਤੀ, ਭਈ ਐ ਖੁਦਾਵੰਦ, ਮੈਂ ਤੇਰੀ ਮਿਹਨਤ ਕਰਦਾ ਵਾਂ, ਯਾਦ ਕਰ ਭਈ ਮੈਂ ਤੇਰੇ ਸਾਹਮਣੇ ਸੱਚਿਆਈ ਤੇ ਪੂਰੇ ਦਿਲ ਨਾਲ ਤੁਰਦਾ ਰਿਹਾ ਵਾਂ, ਤੇ ਜੋ ਤੇਰੀ ਨਜ਼ਰ ਵਿੱਚ ਭਲਾ ਹੈ ਉਹ ਹੀ ਕੀਤਾ ਹੈ। ਤੇ ਹਿਜ਼ਕੀਆ ਫੁੱਟ ਫੁੱਟ ਕੇ ਰੋਇਆ, ਤੇ ਇੰਜ ਹੋਇਆ ਭਈ ਯਸਾਇਆ ਨਿਕਲ ਕੇ ਸ਼ਹਿਰ ਦੇ ਵਿੱਚ ਘਰ ਦੇ ਹਿੱਸੇ ਤੀਕਰ ਅਪੜਿਆ ਵੀ ਨਹੀਂ ਸੀ, ਭਈ ਖੁਦਾਵੰਦ ਦਾ ਕਲਾਮ ਉਹਦੇ ਉੱਤੇ ਉਤਰਿਆ, ਭਈ ਪਰਤ ਤੇ ਮੇਰੀ ਕੌਮ ਦੇ ਸਰਦਾਰ ਹਿਜ਼ਕੀਆ ਨੂੰ ਆਖ ਭਈ ਖੁਦਾਵੰਦ ਤੇਰੇ ਪਿਓ ਦਾਦੇ ਦਾ ਰੱਬ ਇੰਜ ਆਖਦਾ ਹੈ ਭਈ ਮੈਂ ਤੇਰੀ ਦੁਆ ਸੁਣੀ ਤੇ ਮੈਂ ਤੇਰੇ ਅਥਰੂ ਵੇਖੇ, ਵੇਖ ਮੈਂ ਤੈਨੂੰ ਸ਼ਫਾ ਦੇਵਾਂਗਾ ਤੇ ਤੂੰ ਤੀਜੇ ਦਿਨ ਖੁਦਾਵੰਦ ਦੇ ਘਰ ਵਿੱਚ ਜਾਵੇਂਗਾ, ਤੇ ਮੈਂ ਤੇਰੀ ਉਮਰ 15 ਵਰੇ ਵਧਾ ਦੇਵਾਂਗਾ, ਤੇ ਮੈਂ ਤੈਨੂੰ ਤੇ ਇਸ ਸ਼ਹਿਰ ਨੂੰ ਅਸੂਰ ਦੇ ਬਾਦਸ਼ਾਹ ਦੇ ਹੱਥੋਂ ਬਚਾ ਲਵਾਂਗਾ, ਤੇ ਮੈਂ ਆਪਣੀ ਖਾਤਰ ਤੇ ਆਪਣੇ ਬੰਦੇ ਦਾਊਦ ਦੀ ਖਾਤਰ ਇਸ ਸ਼ਹਿਰ ਦੀ ਹਿਮਾਇਤ ਕਰਾਂਗਾ। ਤੇ ਯਸਾਇਆ ਨੇ ਆਖਿਆ, ਅੰਜੀਰਾਂ ਦੀ ਟਿੱਕੀ ਲਵੋ। ਉਹਨਾਂ ਨੇ ਉਹ ਲੈ ਕੇ ਉਹਨੂੰ ਫੋੜੇ ਉੱਤੇ ਬੰਨਿਆ, ਤਦ ਉਹ ਚੰਗਾ ਹੋ ਗਿਆ। ਯਸਾਇਆ: ਮਾੜੇ ਹੱਥਾਂ ਨੂੰ ਜ਼ੋਰ ਤੇ ਮਾੜੇ ਗੋਡਿਆਂ ਨੂੰ ਤਾਕਤ ਦੇ, ਉਹਨਾਂ ਨੂੰ ਜਿਹੜੇ ਕੱਚੇ ਦਿਲ ਵਾਲੇ ਨੇ ਆਖ ਕਿ ਹਿੰਮਤ ਕਰੋ ਤੇ ਨਾ ਡਰੋ, ਵੇਖੋ ਤੁਹਾਡਾ ਰੱਬ ਸਜ਼ਾ ਤੇ ਜਜ਼ਾ ਲਈ ਆਉਂਦਾ ਹੈ, ਹਾਂ ਰੱਬ ਹੀ ਆਏਗਾ ਤੇ ਤੁਹਾਨੂੰ ਬਚਾਏਗਾ। ਉਸ ਵੇਲੇ ਅੰਨਿਆਂ ਦੀਆਂ ਅੱਖੀਆਂ ਠੀਕ ਕੀਤੀਆਂ ਜਾਣਗੀਆਂ ਤੇ ਬੋਲਿਆਂ ਦੇ ਕੰਨ ਖੋਲ੍ਹੇ ਜਾਣਗੇ, ਫਿਰ ਲੰਗੜੇ ਹਰਨ ਵਾਂਗਰ ਛਲਾਂਗਾ ਮਾਰਨਗੇ ਤੇ ਗੁੰਗੇ ਦੀ ਜ਼ੁਬਾਨ ਗਾਏਗੀ, ਕਿਉਂ ਜੇ ਵਿਰਾਨਿਆਂ ਵਿੱਚ ਪਾਣੀ ਤੇ ਜੰਗਲਾਂ ਵਿੱਚ ਨਦੀਆਂ ਫੁੱਟ ਪੈਣਗੀਆਂ, ਤੇ ਜਿਨ੍ਹਾਂ ਨੂੰ ਰੱਬ ਨੇ ਮੁਖਲਸੀ ਦਿੱਤੀ ਏ ਉਹ ਪਰਤ ਕੇ ਆਉਣਗੇ ਤੇ ਸਿਓਨ ਵਿੱਚ ਗਾਉਂਦੇ ਹੋਏ ਆਉਣਗੇ, ਤੇ ਅਬਦੀ ਸਰੂਰ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ, ਉਹ ਖੁਸ਼ੀ ਤੇ ਸ਼ਾਦਮਾਨੀ ਪਾਣਗੇ ਤੇ ਗਮ ਤੇ ਦੁੱਖ ਮੁੱਕ ਜਾਣਗੇ। ਯੋਹਨਾ: ਉੱਥੇ ਬਾਦਸ਼ਾਹ ਦਾ ਇੱਕ ਮੁਲਾਜ਼ਮ ਸੀ ਜਿਹਦਾ ਪੁੱਤਰ ਕਫਰਨਹੂਮ ਵਿੱਚ ਬਿਮਾਰ ਸੀ, ਉਹ ਇਹ ਸੁਣ ਕੇ ਭਈ ਯਸੂ ਯਹੂਦੀਆ ਵਿੱਚ ਆ ਗਿਆ ਹੈ ਉਹਦੇ ਕੋਲ ਗਿਆ ਤੇ ਉਹਦੇ ਅੱਗੇ ਮਿਹਨਤ ਕਰਨ ਲੱਗਿਆ, ਭਈ ਚੱਲ ਕੇ ਮੇਰੇ ਪੁੱਤਰ ਨੂੰ ਸ਼ਫਾ ਦੇ, ਕਿਉਂ ਜੇ ਉਹ ਮਰਨ ਵਾਲਾ ਸੀ। ਯਸੂ ਨੇ ਉਹਨੂੰ ਆਖਿਆ, ਜਦ ਤੀਕਰ ਤੁਸੀਂ ਨਿਸ਼ਾਨ ਤੇ ਅਜੀਬ ਕੰਮ ਨਾ ਵੇਖ ਲਵੋ, ਬਿਲਕੁਲ ਇਮਾਨ ਨਾ ਲਿਆਓਗੇ। ਬਾਦਸ਼ਾਹ ਦੇ ਮੁਲਾਜ਼ਮ ਨੇ ਉਹਨੂੰ ਆਖਿਆ, ਐ ਖੁਦਾਵੰਦ, ਮੇਰੇ ਬੱਚੇ ਦੇ ਮਰਨ ਤੋਂ ਪਹਿਲਾਂ ਚੱਲ। ਯਸੂ ਨੇ ਉਹਨੂੰ ਆਖਿਆ, ਜਾ, ਤੇਰਾ ਪੁੱਤਰ ਜਿਉਂਦਾ ਹੈ। ਉਸ ਬੰਦੇ ਨੇ ਉਸ ਗੱਲ ਦਾ ਯਕੀਨ ਕੀਤਾ ਜਿਹੜੀ ਯਸੂ ਨੇ ਉਹਨੂੰ ਆਖੀ ਤੇ ਟੁਰ ਗਿਆ। ਉਹ ਰਾਹ ਵਿੱਚ ਹੀ ਸੀ ਵੀ ਉਹਦੇ ਨੌਕਰ ਉਹਨੂੰ ਮਿਲੇ ਤੇ ਆਖਣ ਲੱਗੇ ਵੀ ਤੇਰਾ ਪੁੱਤਰ ਜਿਉਂਦਾ ਹੈ। ਉਹਨੇ ਉਹਨਾਂ ਨੂੰ ਪੁੱਛਿਆ, ਭਈ ਉਹਨੂੰ ਕਿਸ ਵੇਲੇ ਤੋਂ ਆਰਾਮ ਹੋਣ ਲੱਗਿਆ ਸੀ। ਉਹਨਾਂ ਨੇ ਉਹਨੂੰ ਆਖਿਆ ਭਈ ਕੱਲ੍ਹ 7ਵੀਂ ਘੜੀ ਵਿੱਚ ਉਹਦੀ ਤਾਪ ਉੱਤਰ ਗਈ ਸੀ। ਇਸ ਲਈ ਪਿਓ ਨੂੰ ਪਤਾ ਚੱਲ ਗਿਆ ਭਈ ਇਹ ਹੀ ਉਹ ਵੇਲਾ ਸੀ ਜਦ ਯੱਸੂ ਨੇ ਉਹਨੂੰ ਆਖਿਆ ਸੀ ਭਈ ਤੇਰਾ ਪੁੱਤਰ ਜਿਉਂਦਾ ਏ, ਅਤੇ ਉਹ ਆਪ ਅਤੇ ਉਹਦਾ ਸਾਰਾ ਖਾਨਵਾਦਾ ਇਮਾਨ ਲਿਆਇਆ। ਮੱਤੀ ਅਤੇ ਯੱਸੂ ਨੇ ਪਤਰਸ ਦੇ ਘਰ ਵਿੱਚ ਆ ਕੇ ਉਹਦੀ ਸੱਸ ਨੂੰ ਤਪ ਵਿੱਚ ਪਈ ਵੇਖਿਆ। ਉਹਨੇ ਉਹਦਾ ਹੱਥ ਛੂਹਿਆ ਅਤੇ ਤਪ ਉਹਦੇ ਉੱਤੋਂ ਉੱਤਰ ਗਈ ਅਤੇ ਉਹ ਉੱਠ ਕੇ ਖਲੋ ਗਈ ਅਤੇ ਉਹਦੀ ਸੇਵਾ ਕਰਨ ਲੱਗੀ। ਜਦੋਂ ਸ਼ਾਮ ਹੋਈ ਤਾਂ ਉਹਦੇ ਕੋਲ ਬਹੁਤ ਸਾਰੇ ਲੋਕ ਆਏ ਜਿਨ੍ਹਾਂ ਵਿੱਚ ਬਦਰੂਆਂ ਸੀ। ਉਹਨੇ ਰੂਹਾਂ ਨੂੰ ਜ਼ਬਾਨ ਨਾਲ ਹੀ ਆਖ ਕੇ ਕੱਢ ਦਿੱਤਾ ਅਤੇ ਸਾਰੇ ਬਿਮਾਰਾਂ ਨੂੰ ਚੰਗਾ ਕਰ ਦਿੱਤਾ ਤਾਂ ਜੋ ਕੁਝ ਯਸਾਇਆ ਨਬੀ ਵੱਲੋਂ ਆਖਿਆ ਗਿਆ ਉਹ ਪੂਰਾ ਹੋਵੇ, ਭਈ ਉਹਨੇ ਆਪ ਸਾਡੀਆਂ ਕਮਜ਼ੋਰੀਆਂ ਲੈ ਲਈਆਂ ਅਤੇ ਬਿਮਾਰੀਆਂ ਚੁੱਕ ਲਈਆਂ। ਯੋਹੰਨਾ ਜਦ ਉਹ ਬਾਹਰ ਟੁਰ ਗਿਆ ਤਾਂ ਯਸੂ ਨੇ ਆਖਿਆ ਹੁਣ ਇਬਨੇ ਆਦਮ ਨੇ ਜਲਾਲ ਪਾਇਆ ਅਤੇ ਰੱਬ ਨੇ ਉਹਦੇ ਵਿੱਚ ਜਲਾਲ ਪਾਇਆ। ਯੋਹੰਨਾ ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰੇ ਉੱਤੇ ਇਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਬਾਪ ਦੇ ਕੋਲ ਜਾਂਦਾ ਵਾਂ ਅਤੇ ਜੋ ਕੁਝ ਤੁਸੀਂ ਮੇਰੇ ਨਾਂ ਤੋਂ ਮੰਗੋਗੇ ਮੈਂ ਉਹੀ ਕਰਾਂਗਾ, ਭਈ ਬਾਪ ਪੁੱਤਰ ਵਿੱਚ ਜਲਾਲ ਪਾਵੇ। ਜੇ ਤੁਸੀਂ ਮੇਰੇ ਨਾਲ ਮੁਹੱਬਤ ਰੱਖਦੇ ਹੋ ਅਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ ਅਤੇ ਮੈਂ ਪਿਓ ਅੱਗੇ ਦਰਖਾਸਤ ਕਰਾਂਗਾ ਅਤੇ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਭਈ ਹਮੇਸ਼ਾ ਤੀਕਰ ਤੁਹਾਡੇ ਨਾਲ ਰਹੇ, ਯਾਨੀ ਰੂਹੇ ਹੱਕ ਜਿਹਨੂੰ ਜੱਗ ਹਾਸਲ ਨਹੀਂ ਕਰ ਸਕਦਾ, ਕਿਉਂ ਜੇ ਨਾ ਉਹਨੂੰ ਵੇਖਦਾ ਨਾ ਜਾਣਦਾ ਏ। ਤੁਸੀਂ ਉਹਨੂੰ ਜਾਣਦੇ ਹੋ ਕਿਉਂ ਜੇ ਉਹ ਤੁਹਾਡੇ ਨਾਲ ਰਹਿੰਦਾ ਏ ਅਤੇ ਤੁਹਾਡੇ ਅੰਦਰ ਹੋਵੇਗਾ। ਮੁਕਾਸ਼ਵਾ ਫਿਰ ਮੈਂ ਇੱਕ ਹੋਰ ਜ਼ੋਰਾਵਰ ਫਰਿਸ਼ਤੇ ਨੂੰ ਬੱਦਲ ਓੜੇ ਹੋਏ ਅਸਮਾਨ ਤੋਂ ਉੱਤਰਦੇ ਵੇਖਿਆ। ਉਹਦੇ ਸਿਰ ਉੱਤੇ ਧਨਕ ਸੀ ਅਤੇ ਉਹਦਾ ਮੁਖੜਾ ਸੂਰਜ ਵਾਂਗਰ ਸੀ ਅਤੇ ਉਹਦੇ ਪੈਰ ਅੱਗ ਦੇ ਸਤੂਨਾ ਵਾਂਗਰ ਅਤੇ ਉਹਦੇ ਹੱਥ ਵਿੱਚ ਇੱਕ ਨਿੱਕੀ ਜਿਹੀ ਖੁੱਲ੍ਹੀ ਹੋਈ ਕਿਤਾਬ ਸੀ। ਉਹਨੇ ਆਪਣਾ ਸੱਜਾ ਪੈਰ ਤੇ ਸਮੁੰਦਰ ਉੱਤੇ ਰੱਖਿਆ ਅਤੇ ਖੱਬਾ ਖੁਸ਼ਕੀ ਉੱਤੇ ਅਤੇ ਅਜਿਹੀ ਵੱਡੀ ਆਵਾਜ਼ ਨਾਲ ਚੀਖਿਆ ਜਿਵੇਂ ਸ਼ੇਰ ਧਾੜਦਾ ਏ, ਅਤੇ ਜਿਸ ਆਵਾਜ਼ ਦੇਣ ਵਾਲੇ ਨੂੰ ਮੈਂ ਅਸਮਾਨ ਉੱਤੇ ਬੋਲਦਿਆਂ ਸੁਣਿਆ ਸੀ ਉਹਨੇ ਫਿਰ ਮੇਰੇ ਨਾਲ ਮੁਖਾਤਬ ਹੋ ਕੇ ਆਖਿਆ ਜਾ ਉਸ ਫਰਿਸ਼ਤੇ ਦੇ ਹੱਥ ਵਿੱਚੋਂ ਜਿਹੜਾ ਸਮੁੰਦਰ ਅਤੇ ਖੁਸ਼ਕੀ ਉੱਤੇ ਖਲੋਤਾ ਏ ਉਹ ਖੁੱਲ੍ਹੀ ਹੋਈ ਕਿਤਾਬ ਲੈ ਲੈ। ਫਿਰ ਮੈਂ ਉਸ ਫਰਿਸ਼ਤੇ ਦੇ ਕੋਲ ਜਾ ਕੇ ਆਖਿਆ ਭਈ ਇਹ ਨਿੱਕੀ ਕਿਤਾਬ ਮੈਨੂੰ ਦੇ ਦੇ। ਉਹਨੇ ਮੈਨੂੰ ਆਖਿਆ ਇਹਨੂੰ ਖਾ ਲੈ, ਇਹ ਤੇਰਾ ਢਿੱਡ ਤੇ ਕੌੜਾ ਕਰ ਦੇਵੇਗੀ ਪਰ ਤੇਰੇ ਮੂੰਹ ਵਿੱਚ ਸ਼ਹਿਦ ਵਾਂਗਰ ਮਿੱਠੀ ਲੱਗੇਗੀ। ਇਸ ਲਈ ਮੈਂ ਨਿੱਕੀ ਕਿਤਾਬ ਫਰਿਸ਼ਤੇ ਦੇ ਹੱਥ ਵਿੱਚੋਂ ਲੈ ਕੇ ਖਾ ਗਿਆ। ਉਹ ਮੇਰੇ ਮੂੰਹ ਵਿੱਚ ਤੇ ਸ਼ਹਿਦ ਦੇ ਵਾਂਗਰ ਮਿੱਠੀ ਲੱਗੀ ਪਰ ਜਦੋਂ ਮੈਂ ਉਹਨੂੰ ਖਾ ਗਿਆ ਤੇ ਮੇਰਾ ਢਿੱਡ ਕੌੜਾ ਹੋ ਗਿਆ ਤੇ ਮੈਨੂੰ ਆਖਿਆ ਗਿਆ ਭਈ ਤੈਨੂੰ ਬਹੁਤ ਸਾਰੀਆਂ ਉਮਤਾਂ ਤੇ ਕੌਮਾਂ ਤੇ ਅਹਿਲੇ ਜ਼ੁਬਾਨ ਤੇ ਬਾਦਸ਼ਾਹਾਂ ਉੱਤੇ ਫਿਰ ਨਬੂਤ ਕਰਨਾ ਜ਼ਰੂਰ ਏ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ ਕ੍ਰਿਸਚਨ ਸਾਇੰਸ ਦੀ ਬਦਨੀ ਸ਼ਫਾ ਇਲਾਹੀ ਅਸੂਲ ਦੇ ਕੰਮ ਨਾਲ ਹੋਣ ਯਸੂ ਦੇ ਜ਼ਮਾਨੇ ਵਾਂਗਰ ਸਾਹਮਣੇ ਆਉਂਦੀ ਏ, ਜਿਹਦੇ ਤੋਂ ਪਹਿਲਾਂ ਪਾਪ ਅਤੇ ਬਿਮਾਰੀ ਇਨਸਾਨੀ ਸਮਝ ਵਿੱਚ ਆਪਣੀ ਅਸਲੀਅਤ ਗਵਾ ਦਿੰਦੇ ਨੇ ਅਤੇ ਇੰਜ ਫਿਤਰੀ ਅਤੇ ਲਾਜ਼ਮੀ ਤੌਰ 'ਤੇ ਗਾਇਬ ਹੋ ਜਾਂਦੇ ਨੇ, ਜਿਵੇਂ ਹਨੇਰਾ ਲੋਅ ਨੂੰ ਅਤੇ ਪਾਪ ਦਰੁਸਤਗੀ ਨੂੰ ਥਾਂ ਦਿੰਦੇ ਨੇ। ਉਸ ਵੇਲੇ ਵਾਂਗਰ ਹੁਣ ਵੀ ਇਹ ਵੱਡੇ ਕੰਮ ਮਾਫੂਕੁਲ ਫਿਤਰੀ ਨਹੀਂ ਬਲਕਿ ਫਿਤਰੀ ਨੇ। ਇਹ ਇਮਾਨੁਅਲ ਜਾਂ ਰੱਬ ਸਾਡੇ ਨਾਲ ਇਹਦਾ ਨਿਸ਼ਾਨ ਨੇ, ਇੱਕ ਇਲਾਹੀ ਅਸਰ ਜਿਹੜਾ ਇਨਸਾਨੀ ਸਮਝ ਵਿੱਚ ਮੌਜੂਦ ਏ ਅਤੇ ਆਪਣੇ ਆਪ ਨੂੰ ਦੁਹਰਾਉਂਦਿਆਂ ਹੋਏ ਹੁਣ ਆ ਰਿਹਾ ਏ, ਜਿਵੇਂ ਮਾਜ਼ੀ ਵਿੱਚ ਇਹ ਵਾਅਦਾ ਕੀਤਾ ਗਿਆ ਸੀ ਭਈ ਸਮਝ ਦੇ ਕੈਦੀਆਂ ਨੂੰ ਰਿਹਾਈ ਅਤੇ ਅੰਨਿਆਂ ਨੂੰ ਬਿਨਾਈ ਪਾਉਣ ਦੀ ਖਬਰ ਦੇਣ ਲਈ ਅਤੇ ਕੁਚਲੇ ਹੋਇਆਂ ਨੂੰ ਆਜ਼ਾਦ ਕਰਨ ਲਈ। ਸ਼ੁਰੂ ਤੋਂ ਅਖੀਰ ਤੀਕਰ ਸਾਰਾ ਕਲਾਮ ਪਾਕ ਮਾਦੇ ਉੱਤੇ ਰੂਹ ਸਿਆਣ ਦੀ ਫਤਿਹ ਦੀ ਵਾਕਿਆ ਨਾਲ ਭਰਿਆ ਹੋਇਆ ਹੈ। ਮੂਸਾ ਨੇ ਸਿਆਣ ਦੀ ਤਾਕਤ ਨੂੰ ਇਹਦੇ ਰਾਹੀਂ ਸਾਬਤ ਕੀਤਾ ਜਿਹਨੂੰ ਇਨਸਾਨ ਮੌਜੇ ਆਖਦਾ ਹੈ, ਇਸੇ ਤਰ੍ਹਾਂ ਯਸ਼ਵਾ, ਏਲੀਆ ਅਤੇ ਅਲੀਸ਼ਾ ਨੇ ਵੀ ਕੀਤਾ। ਚਰਚ ਕੌਂਸਲ ਦੇ ਵੋਟ ਤੋਂ ਲਏ ਜਾਣ ਵਾਲੇ ਫੈਸਲੇ ਭਈ ਕਿਹਨੂੰ ਪਾਕ ਹੁਕਮ ਮੰਨਣਾ ਅਤੇ ਕਿਹਨੂੰ ਨਹੀਂ ਮੰਨਣਾ ਚਾਹੀਦਾ, ਪੁਰਾਣੇ ਸ਼ੁਮਾਰਿਆਂ ਵਿੱਚ ਹੁਕਮਨਾਮਿਆਂ ਦੀਆਂ ਗਲਤੀਆਂ, ਪੁਰਾਣੇ ਅਹਿਦਨਾਮੇ ਵਿੱਚ 30,000 ਵੱਖਰੀਆਂ ਪੜ੍ਹਾਈਆਂ ਅਤੇ 300,000 ਨਵੇਂ ਅਹਿਦਨਾਮੇ ਦੀਆਂ ਪੜ੍ਹਾਈਆਂ, ਇਹ ਅਦਾਦੋ ਸ਼ੁਮਾਰ ਵਿਖਾਉਂਦੇ ਨੇ ਭਈ ਕਿਵੇਂ ਇੱਕ ਫਾਨੀ ਅਤੇ ਮਾਦੀ ਫਹਿਮ ਨੇ ਇਲਹਾਮੀ ਸਫਿਆਂ ਲਈ ਕਿਸੇ ਹੱਦ ਤੀਕਰ ਆਪਣੇ ਆਪ ਦੇ ਹਨੇਰੇ ਨਾਲ ਇਲਾਹੀ ਰਿਕਾਰਡ ਵਿੱਚ ਚੋਰੀ ਕੀਤੀ। ਪਰ ਗਲਤੀਆਂ ਨਾ ਹੀ ਪੂਰੇ ਤੌਰ 'ਤੇ ਕਲਾਮ ਦੀ ਇਲਾਹੀ ਸਾਇੰਸ ਨੂੰ ਜਿਵੇਂ ਭਈ ਪੈਦਾਇਸ਼ ਤੋਂ ਮੁਕਾਸ਼ਵਾ ਤੀਕਰ ਵੇਖਿਆ ਗਿਆ ਇਹ ਗੈਰ ਵਾਜ਼ਿਆ ਕਰ ਸਕੀਆਂ, ਯਸੂ ਦੇ ਇਜ਼ਹਾਰ ਨੂੰ ਬਰਬਾਦ ਕਰ ਸਕੀਆਂ ਨਾ ਹੀ ਉਹਨਾਂ ਨਬੀਆਂ ਦੇ ਪਰੋਂ ਸ਼ਫਾ ਨੂੰ ਕਲਾਦਮ ਕਰਾਰ ਦੇ ਸਕੀਆਂ ਜਿਨ੍ਹਾਂ ਨੇ ਪੇਸ਼ਬਿਨੀ ਕੀਤੀ ਭਈ ਉਹ ਪੱਥਰ ਜਿਹਨੂੰ ਮਮਾਰਾ ਨੇ ਰੱਦ ਕੀਤਾ ਨੁੱਕਰ ਦੇ ਸਿਰੇ ਦਾ ਪੱਥਰ ਬਣੇਗਾ। ਸੰਨ 1866 ਵਿੱਚ ਮੈਂ ਕ੍ਰਿਸਚਨ ਸਾਇੰਸ ਜਾਂ ਹਯਾਤੀ ਸੱਚਾਈ ਅਤੇ ਪਿਆਰ ਦੇ ਇਲਾਹੀ ਕਾਨੂੰਨਾਂ ਨੂੰ ਲੱਭਿਆ ਅਤੇ ਆਪਣੀ ਇਸ ਤਲਾਸ਼ ਨੂੰ ਕ੍ਰਿਸਚਨ ਸਾਇੰਸ ਦਾ ਨਾਂ ਦਿੱਤਾ। ਰੱਬ ਬਹੁਤ ਸ਼ਾਨਦਾਰ ਤਰੀਕੇ ਨਾਲ ਮੈਨੂੰ ਸਾਇੰਸੀ ਜ਼ਹਿਨੀ ਸ਼ਫਾਤ ਦੇ ਪੂਰੇ ਇਲਾਹੀ ਅਸੂਲ ਦੇ ਇਸ ਅਖੀਰੀ ਮੁਕਾਸ਼ਵੇ ਦੇ ਇਸਤਕਬਾਲੀਏ ਲਈ ਤਿਆਰ ਕਰ ਰਿਹਾ ਹੈ। ਮੇਰੀ 3 ਵਰ੍ਹਿਆਂ ਦੀ ਦਰਿਆਫਤ ਦੇ ਬਾਅਦ ਮੈਂ ਅਖਲੀ ਸ਼ਫਾ ਦੇ ਬਾਰੇ ਮਸਲੇ ਦਾ ਹੱਲ ਲੱਭਿਆ, ਆਇਤਾਂ ਨੂੰ ਲੱਭਿਆ ਅਤੇ ਥੋੜ੍ਹੀ ਬਹੁਤ ਕੁਝ ਹੋਰ ਪੜ੍ਹਾਈ ਕੀਤੀ, ਮੁਆਸ਼ਰੇ ਤੋਂ ਦੂਰੀ ਰੱਖੀ ਅਤੇ ਇੱਕ ਮੁਸਬਤ ਅਸੂਲ ਦੀ ਦਰਿਆਫਤ ਲਈ ਆਪਣਾ ਵੇਲਾ ਅਤੇ ਤਵਾਨਾਈ ਵਕਫ ਕੀਤੀ। ਮੈਂ ਰੱਬ ਨੂੰ ਸਿਆਣ ਦੇ ਹਮ ਆਹੰਗ ਅਮਲ ਦੇ ਅਸੂਲ ਦੇ ਤੌਰ 'ਤੇ ਜਾਣਦਾ ਸੀ ਅਤੇ ਇਹ ਪਈ ਇਬਤਦਾਈ ਮਸੀਹ ਸ਼ਫਾ ਵਿੱਚ ਇਲਾਜ ਪਾਕ ਅਤੇ ਉੱਚੇ ਇਮਾਨ ਦੇ ਪਾਰੋਂ ਪੈਦਾ ਹੋ ਰਹੇ ਸੀ, ਪਰ ਮੈਂ ਇਸ ਸ਼ਫਾ ਦੀ ਸਾਇੰਸ ਲਾਜ਼ਮੀ ਜਾਣਨੀ ਸੀ ਅਤੇ ਮੈਂ ਇਲਾਹੀ ਮੁਕਾਸ਼ਵਾ ਵਜ੍ਹਾ ਅਤੇ ਇਜ਼ਹਾਰ ਦੇ ਪਾਰੋਂ ਆਪਣੀ ਰਾਹ ਦੀਆਂ ਕਤਈ ਮੰਜ਼ਲਾਂ ਉੱਤੇ ਅਪੜਿਆ। ਮੁਕੱਦਸ ਯੋਹੰਨਾ ਆਪਣੀ ਕਿਤਾਬ ਮੁਕਾਸ਼ਫਾ ਦੇ 10ਵੇਂ ਬਾਬ ਵਿੱਚ ਲਿਖਦੇ ਨੇ, ਫਿਰ ਮੈਂ ਇੱਕ ਹੋਰ ਜ਼ੋਰ ਆਵਰ ਫਰਿਸ਼ਤੇ ਨੂੰ ਬੱਦਲ ਓੜੇ ਹੋਏ ਅਸਮਾਨ ਤੋਂ ਉੱਤਰਦੇ ਵੇਖਿਆ। ਉਹਦੇ ਸਿਰ ਉੱਤੇ ਤਨਕ ਸੀ ਅਤੇ ਉਹਦਾ ਮੁਖੜਾ ਸੂਰਜ ਵਾਂਗਰ ਸੀ ਅਤੇ ਉਹਦੇ ਪੈਰ ਅੱਗ ਦੇ ਸਤੂਨਾਂ ਵਾਂਗਰ ਅਤੇ ਉਹਦੇ ਹੱਥ ਵਿੱਚ ਇੱਕ ਨਿੱਕੀ ਜਿਹੀ ਖੁੱਲ੍ਹੀ ਹੋਈ ਕਿਤਾਬ ਸੀ। ਉਹਨੇ ਆਪਣਾ ਸੱਜਾ ਪੈਰ 'ਤੇ ਸਮੁੰਦਰ ਉੱਤੇ ਰੱਖਿਆ ਅਤੇ ਖੱਬਾ ਖੁਸ਼ਕੀ ਉੱਤੇ। ਇਸ ਫਰਿਸ਼ਤੇ ਦੇ ਹੱਥ ਵਿੱਚ ਸਾਰਿਆਂ ਦੇ ਪੜ੍ਹਨ ਅਤੇ ਸਮਝਣ ਲਈ ਇੱਕ ਨਿੱਕੀ ਜਿਹੀ ਖੁੱਲ੍ਹੀ ਕਿਤਾਬ ਸੀ। ਕੀ ਇਹ ਕਿਤਾਬ ਵੀ ਇਲਾਹੀ ਸਾਇੰਸ ਦਾ ਮੁਕਾਸ਼ਫਾ ਰੱਖਦੀ ਸੀ ਜਿਹਦਾ ਸੱਜਾ ਪੈਰ ਜਾਂ ਗਾਲਬ ਕੁਵਤ ਸਮੁੰਦਰ ਉੱਤੇ, ਪਹਿਲੀ ਲੁਕੀ ਗਲਤੀ ਉੱਤੇ ਸਾਰੀਆਂ ਗਲਤੀਆਂ ਦੀ ਦੀਦਨੀ ਸ਼ਕਲਾਂ ਦੇ ਮੰਬਾ ਉੱਤੇ ਸੀ, ਫਰਿਸ਼ਤੇ ਦਾ ਖੱਬਾ ਪੈਰ ਖੁਸ਼ਕੀ ਉੱਤੇ ਸੀ, ਯਾਨੀ ਦੂਜੀ ਕੁਵਤ ਦੀ ਮਸ਼ਕ ਦੀਦਨੀ ਗਲਤੀ ਅਤੇ ਕਾਬਲੇ ਸਮਾਤ ਪਾਪ ਉੱਤੇ ਕੀਤੀ ਗਈ ਸੀ। ਸਾਇੰਸੀ ਖਿਆਲ ਦੀ ਦੱਬੀ ਹੋਈ ਹਲਕੀ ਜਿਹੀ ਆਵਾਜ਼ ਜੱਗ ਦੇ ਦੂਰ ਦਰਾਸ ਦੇ ਸਮੁੰਦਰ ਅਤੇ ਬਰੇ ਆਜ਼ਮ ਤੀਕਰ ਅਪੜਦੀ ਏ। ਸੱਚਾਈ ਦੀ ਨਾ ਸੁਣੀ ਜਾਣ ਵਾਲੀ ਆਵਾਜ਼ ਇਨਸਾਨੀ ਸਿਆਣ ਲਈ ਇੰਝ ਏ ਜਿਵੇਂ ਸ਼ੇਰ ਦਹਾੜਦਾ ਏ। ਇਹ ਸਹਿਰਾ ਅਤੇ ਡਰ ਦੀਆਂ ਹਨੇਰ ਥਾਵਾਂ ਵਿੱਚ ਸੁਣਾਈ ਦਿੰਦੀ ਏ, ਇਹ ਬਦੀ ਦੀਆਂ 7 ਆਵਾਜ਼ਾਂ ਨੂੰ ਉਭਾਰਦੀ ਏ ਅਤੇ ਪੋਸ਼ੀਦਾ ਸੁਰਾਂ ਦੇ ਪੂਰੇ ਅਹਾਤੇ ਨੂੰ ਬੁਲਾਉਣ ਲਈ ਉਹਨਾਂ ਦੀ ਕਾਬਲੀਅਤ ਨੂੰ ਜੰਝਲਾਉਂਦੀ ਏ। ਤਦ ਸੱਚਾਈ ਦੀ ਤਾਕਤ ਦਾ ਇਜ਼ਹਾਰ ਹੁੰਦਾ ਏ, ਯਾਨੀ ਉਹਨੂੰ ਗਲਤੀ ਦੀ ਤਬਾਹੀ ਲਈ ਜ਼ਾਹਿਰ ਕੀਤਾ ਜਾਂਦਾ ਏ। ਫਿਰ ਹਮਾਹੰਗੀ ਨਾਲ ਇੱਕ ਆਵਾਜ਼ ਚਲਾਏਗੀ, ਜਾ ਅਤੇ ਉਹ ਨਿੱਕੀ ਕਿਤਾਬ ਲੈ ਲੈ, ਲੈ ਇਹਨੂੰ ਖਾ ਲੈ, ਇਹ ਤੇਰਾ ਢਿੱਡ 'ਤੇ ਕੌੜਾ ਕਰ ਦੇਵੇਗੀ ਪਰ ਤੇਰੇ ਮੂੰਹ ਵਿੱਚ ਸ਼ਹਿਦ ਵਾਂਗਰ ਮਿੱਠੀ ਲੱਗੇਗੀ। ਲੋਕੋ, ਅਸਮਾਨੀ ਅੰਜੀਲ ਦੀ ਫਰਮਾਬਰਦਾਰੀ ਕਰੋ, ਇਲਾਹੀ ਸਾਇੰਸ ਨੂੰ ਲਵੋ, ਸ਼ੁਰੂ ਤੋਂ ਅਖੀਰ ਤੀਕਰ ਇਸ ਕਿਤਾਬ ਨੂੰ ਪੜ੍ਹੋ, ਇਹਨੂੰ ਪੜ੍ਹੋ, ਇਹਦੇ ਉੱਤੇ ਅਮਲ ਕਰੋ। ਸ਼ੁਰੂ ਵਿੱਚ ਯਕੀਨਨ ਤੁਹਾਨੂੰ ਮਿੱਠੀ ਲੱਗੇਗੀ ਜਦੋਂ ਇਹ ਤੁਹਾਨੂੰ ਸ਼ਫਾ ਦਿੰਦੀ ਏ, ਪਰ ਜਦੋਂ ਇਹਦਾ ਜ਼ਾਇਕਾ ਕੌੜਾ ਲੱਗੇ ਤਾਂ ਸੱਚਾਈ ਉੱਤੇ ਬੁੜਬੁੜ ਨਾ ਕਰਿਓ। ਅੱਜ ਸੱਚਾਈ ਦੀ ਸਫਾਈ ਕੁਵਤ ਨੂੰ ਗੈਰ ਮਾਮੂਲੀ ਨੁਮਾਇਸ਼ ਦੀ ਬਜਾਏ ਇੱਕ ਤਬਾਹੀ ਅਬਦੀ ਸਾਇੰਸ ਦੇ ਤੌਰ 'ਤੇ ਵੱਡੇ ਪੈਮਾਨੇ ਉੱਤੇ ਜ਼ਾਹਿਰ ਕੀਤਾ ਜਾ ਰਿਹਾ ਹੈ। ਇਹਦਾ ਨਮੂਦਾਰ ਹੋਣਾ ਧਰਤੀ ਉੱਤੇ ਬੰਦਿਆਂ ਲਈ ਸੁਲ੍ਹਾ ਦੀ ਨਵੀਂ ਖੁਸ਼ਖਬਰੀ ਦਾ ਆਉਣਾ ਹੈ। ਜਿਵੇਂ ਭਈ ਮਾਲਕ ਨੇ ਵਾਅਦਾ ਕੀਤਾ ਸੀ, ਇਹਦੀ ਆਮਦ ਇਹਦੀ ਮਜ਼ਬੂਤੀ ਲਈ ਬੰਦਿਆਂ ਦੇ ਵਿਚਕਾਰ ਇੱਕ ਮੁਸਤਕਿਲ ਤਕਦੀਰ ਹੈ। ਪਰ ਕ੍ਰਿਸਚਨ ਸਾਇੰਸ ਦਾ ਮਿਸ਼ਨ ਹੁਣ ਜਿਵੇਂ ਭਈ ਇਹਦੇ ਇਬਤਦਾਈ ਜ਼ਹਾਰ ਵਿੱਚ ਸੀ, ਬੁਨਿਆਦੀ ਤੌਰ 'ਤੇ ਬਦਨੀ ਸ਼ਫਾ ਨਹੀਂ ਹੈ। ਹੁਣ ਜਿਵੇਂ ਉਦੋਂ ਸੀ, ਅਲਾਮਤਾਂ ਅਤੇ ਅਜੀਬ ਕੰਮ ਬਦਨੀ ਬਿਮਾਰੀ ਦੀ ਇਸਤਾਰਾਤੀ ਸ਼ਫਾ ਵਿੱਚ ਕਸ਼ੀਦਾ ਕੀਤੇ ਜਾਂਦੇ ਨੇ, ਪਰ ਇਹ ਅਲਾਮਤਾਂ ਸਿਰਫ ਇਹਦੇ ਇਲਾਹੀ ਅਸੂਲ ਨੂੰ ਜ਼ਾਹਿਰ ਕਰਨ, ਜੱਗ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਣ ਲਈ, ਮਸੀਹ ਦੀ ਤਾਕਤ ਦੇ ਉੱਚੇ ਮਿਸ਼ਨ ਦੀ ਅਸਲੀਅਤ ਦੀ ਤਸਦੀਕ ਕਰਨ ਲਈ ਨੇ। ਸੱਚਾਈ ਦਾ ਲਾਫਾਨੀ ਨਜ਼ਰੀਆ ਆਪਣੇ ਪਰਾਂ ਹੇਠਾਂ ਬਿਮਾਰਾਂ ਅਤੇ ਪਾਪੀਆਂ ਨੂੰ ਇਕੱਠਿਆਂ ਕਰਦਿਆਂ ਹੋਏ ਸਦੀਆਂ ਦਾ ਅਹਾਤਾ ਕਰ ਰਿਹਾ ਹੈ। ਮੇਰੀ ਖਸਤਾ ਹਾਲ ਉਮੀਦ ਉਸ ਖੁਸ਼ੀ ਦੇ ਦਿਨ ਦਾ ਅਹਿਸਾਸ ਦਿਲਾਉਣ ਦੀ ਕੋਸ਼ਿਸ਼ ਕਰਦੀ ਏ ਜਦੋਂ ਇਨਸਾਨ ਮਸੀਹ ਦੀ ਸਾਇੰਸ ਨੂੰ ਸਮਝੇਗਾ ਅਤੇ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖੇਗਾ, ਜਦੋਂ ਉਹ ਇਹ ਜਾਣੇਗਾ ਵੀ ਰੱਬ ਕਾਦਰ ਮੁਤਲਿਕ ਏ ਅਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਏ ਜਾਂ ਕਰ ਰਿਹਾ ਏ ਉਹਦੇ ਵਿੱਚ ਇਲਾਹੀ ਮੁਹੱਬਤ ਦੀ ਸਫਾਈ ਤਾਕਤ ਨੂੰ ਜਾਣੇਗਾ। ਵਾਅਦੇ ਪੂਰੇ ਕੀਤੇ ਜਾਣਗੇ, ਇਲਾਹੀ ਸ਼ਫਾ ਦੇ ਦੁਬਾਰਾ ਜ਼ਾਹਿਰ ਹੋਣ ਦਾ ਵੇਲਾ ਹਰ ਵੇਲਾ ਹੁੰਦਾ ਏ ਅਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਅਲਤਾਰ ਉੱਤੇ ਰੱਖਦਾ ਏ ਉਹ ਹੁਣ ਮਸੀਹ ਦੇ ਪਿਆਲੇ ਵਿੱਚ ਪੀਂਦਾ ਏ ਅਤੇ ਉਹ ਰੂਹ ਅਤੇ ਮਸੀਹ ਸ਼ਫਾ ਦੀ ਤਾਕਤ ਨਾਲ ਮਲਬੂਸ ਹੁੰਦਾ ਏ। ਮੁਕੱਦਸ ਯੋਹੰਨਾ ਦੇ ਲਫ਼ਜ਼ਾਂ ਵਿੱਚ, ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਭਈ ਹਮੇਸ਼ਾ ਤੀਕਰ ਤੁਹਾਡੇ ਨਾਲ ਰਵੇ। ਮੈਂ ਇਲਾਹੀ ਸਾਇੰਸ ਨੂੰ ਇਹ ਮਦਦਗਾਰ ਸਮਝਦਾ ਵਾਂ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।